ਵਾਰ 22 ਪੌੜੀ 3 ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ, ਪ੍ਰਭੂ ਦੀ ਸ਼ਕਤੀ, ਉਹਦੇ ਬਲ ਦਾ ਵਰਣਨ ਕਰ ਰਹੇ ਹਨ। ਓੜਕ ਓੜਕ ਭਾਲ ਨਾ ਓੜਕ ਪਾਇਆ, ਓੜਕ ਭਾਲਣ ਗਏ ਸੇ ਫੇਰ ਨਾ ਆਇਆ। ਓੜਕ ਲੱਖ ਕਰੋੜ ਭਰਮ ਭੁਲਾਇਆ, ਆਦ ਵੱਡਾ ਬਿਸਮਤ ਨਾ ਅੰਤ ਸੁਣਾਇਆ। ਹਾਥ ਨਾ ਪਾਰਾ ਵਾਰ ਲਹਿਰੀ ਛਾਇਆ, ਇੱਕ ਕਵਾਓ ਪਸਾਓ ਨਾ ਅਲੱਖ ਲਿਖਾਇਆ। ਕਾਦਰ ਨੂੰ ਕੁਰਬਾਨ ਕੁਦਰਤ ਮਾਇਆ, ਆਪੇ ਜਾਣੇ ਆਪ ਗੁਰ ਸਮਝਾਇਆ, ਆਪੇ ਜਾਣੇ ਆਪ ਗੁਰ ਸਮਝਾਇਆ। ਨਿਰੰਕਾਰ ਪਰਮੇਸ਼ਰ ਦੀ ਮਹਿਮਾ ਦਾ ਵਰਣਨ ਕਰਦੇ ਹਾਂ। ਕਹਿਣ ਲੱਗੇ, ਓੜਕ ਓੜਕ ਭਾਲ ਨਾ ਓੜਕ ਆਇਆ। ਆਪਣੇ ਯਤਨ ਕਰਨ ਨਾਲ, ਆਪਣੇ ਉੱਦਮ ਉਪਰਾਲੇ ਨਾਲ ਅਕਾਲ ਪੁਰਖ ਰੂਪ ਸਾਗਰ ਦਾ ਅੰਤ ਲੱਭਣ ਨੂੰ ਬੜੇ ਲੋਕ ਗਏ, ਪਰੰਤੂ ਉਹਦਾ ਕੋਈ ਓੜਕ, ਉਹਦਾ ਕੋਈ ਅੰਤ ਕਿਸੇ ਦੇ ਹੱਥ ਨਹੀਂ ਆਇਆ। ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਸਹਿਸੇ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ। ਲੇਖਾ ਲਿਖਦਿਆਂ ਲਿਖਦਿਆਂ ਪਤਾ ਕੀ ਦੇ ਇਹਦਾ ਭਾਵ, ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਬਚਨ ਹੈ, ਲੇਖੇ ਹੋਏ ਵਿਨਾਸ। ਵਿਨਾਸ ਦਾ ਅਰਥ ਹੈ ਨਾਸ਼ ਹੋ ਜਾਣਾ, ਖਤਮ ਹੋ ਜਾਣਾ। ਸਹਿਸੇ 18 ਕਹਿਣ ਕਤੇਬਾਂ, ਸਾਰੇ ਦੇ ਸਾਰੇ ਕਤੇਬ ਤੇ ਸਹਿਸ 18 ਸਾਰੇ ਦੇ ਸਾਰੇ ਸੰਸਾਰ ਦੇ ਜਿਤਨੇ ਵੀ ਗ੍ਰੰਥ ਆ ਸਾਧ ਸੰਗਤ, ਉਹ ਇਹ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਆ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ। ਲੇਖਾ ਹੋਏ ਵਿਨਾਸ ਦਾ ਮਤਲਬ ਆਪਾਂ ਅੱਜ ਕਹਿੰਦੇ ਹਾਂ 21, 22, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ, 10 ਕਰੋੜ, ਅਰਬ, 10 ਅਰਬ, ਖਰਬ, 10 ਅਰਬ, ਜਿਵੇਂ ਮਿਲੀਅਨ, ਬਿਲੀਅਨ ਆਦਿਕਾਂ ਚ ਆਪਾਂ ਕਹਿੰਦੇ। ਕਹਿਣ ਲੱਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿ ਇਹ ਸਾਰੇ ਦੇ ਸਾਰੇ ਜਿੰਨੇ ਅੱਖਰ ਆ, ਇਹ ਜਿੰਨੇ ਮਰਜ਼ੀ ਅਗਾਂਹ ਤੋਂ ਅਗਾਂਹ ਗਿਣਤੀ ਕਰੀ ਜਾਓ, ਜਿੱਥੇ ਜਾ ਕੇ ਮੁੱਕ ਵੀ ਜਾਣਗੇ, ਇਹ ਅੱਖਰ ਮੁੱਕ ਜਾਣਗੇ, ਪਰਮਾਤਮਾ ਦਾ ਕੋਈ ਅੰਤ ਨਹੀਂ, ਪਰਮਾਤਮਾ ਦੀ ਵਡਿਆਈ ਨਹੀਂ ਮੁੱਕੇਗੀ। ਇਸ ਲਈ ਓੜਕ ਓੜਕ ਭਾਲ ਨਾ ਓੜਕ ਆਇਆ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਆਪਣੇ ਯਤਨਾਂ ਨਾਲ ਅਕਾਲ ਪੁਰਖ ਰੂਪੀ ਸਾਗਰ ਦਾ ਬੜੇ ਬੜੇ ਲੋਕ ਅੰਤ ਲੱਭਣ ਵਾਸਤੇ ਗਏ, ਪਰੰਤੂ ਕਿਤੇ ਵੀ ਉਹਦਾ ਅੰਤ ਨਹੀਂ ਪਾ ਸਕੇ, ਕੋਈ ਉਹਦਾ ਓੜਕ ਨਾ ਆਇਆ, ਭਾਵ ਉਸ ਪਰਮੇਸ਼ਰ ਦਾ ਕਿਤੇ ਵੀ ਅੰਤ ਨਾ ਆਇਆ, ਨਹੀਂ ਅੰਤ ਲੱਭਾ। ਸਾਰਿਆਂ ਨੇ ਉਸ ਵਾਹਿਗੁਰੂ ਨੂੰ ਬੇਅੰਤ ਬੇਅੰਤ ਹੀ ਆਖਿਆ ਹੈ। ਓੜਕ ਭਾਲਣ ਗਏ ਸੇ ਫੇਰ ਨਾ ਆਇਆ, ਜੋ ਓੜਕ ਨੂੰ ਭਾਲਣ ਗਏ ਉਹ ਫੇਰ ਆਏ ਹੀ ਨਹੀਂ, ਆਏ ਹੀ ਨਹੀਂ ਦਾ ਭਾਵ, ਸਾਧ ਸੰਗਤ ਲੱਭਦੇ 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 ਉਹਦਾ ਅੰਤ ਪਰਮੇਸ਼ਰ ਦਾ ਥੱਕ ਗਏ, ਹੰਭ ਗਏ ਉਸ ਨਿਰੰਕਾਰ ਪਰਮੇਸ਼ਰ ਦਾ। ਕਿਸੇ ਨੇ ਵੀ ਕੋਈ ਅੰਤ ਨਹੀਂ ਪਾਇਆ, ਨਿਰੰਕਾਰ ਪਰਮੇਸ਼ਰ ਦਾ ਅੰਤ ਕਿਸੇ ਨੇ ਨਹੀਂ ਲੱਭਾ। ਵੀ ਅਕਾਲ ਪੁਰਖ ਪਰਮਾਤਮਾ ਦੀ ਮਹਿਮਾ, ਪਰਮੇਸ਼ਰ ਦੀ ਵਡਿਆਈ, ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ, ਪਰਮਾਤਮਾ ਵਾਹਿਗੁਰੂ ਦਾ ਬਲ ਕਿਤੇ ਨਾ ਕਿਤੇ ਜਾ ਕੇ ਭਲਾ ਮੁੱਕਦਾ ਵੀ ਆ। ਵੀ ਪਰਮਾਤਮਾ ਦੀ ਇੱਥੋਂ ਤੱਕ ਹੀ ਸ਼ਕਤੀ ਆ, ਰੱਬ ਦੀ ਇੱਥੋਂ ਤੱਕ ਹੀ ਤਾਕਤ ਹੈ, ਅੱਗੇ ਜਾ ਕੇ ਪਰਮਾਤਮਾ ਦੀ ਕੋਈ ਬਾਤ ਨਹੀਂ ਹੈ। ਭਾਵ ਇਸ ਤਰ੍ਹਾਂ ਹੋ ਸਕਦਾ ਕਿਤੇ? ਕਹਿਣ ਲੱਗੇ ਨਹੀਂ, ਕੋਈ ਵੀ ਅੰਤ ਨਹੀਂ ਪਾ ਸਕਿਆ। ਬਾਣੀ ਦੇ ਬਚਨ ਪੜ੍ਹ ਲਈਏ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ, ਪਤਾ ਕੀ ਆਖਦੇ, ਕਹਿੰਦੇ ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ, ਅੰਧਲੇ ਦਹਿਨ ਦਿਸ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵ ਲਾਏ, ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਹੁਣ ਵੱਡਿਆਂ ਵੱਡਿਆਂ ਦੇ, ਪਹਿਲਾਂ ਰਾਵਣ ਦਾ ਵੀ ਜ਼ਿਕਰ ਕੀਤਾ, ਹੁਣ ਫਿਰ ਜ਼ਿਕਰ ਕਰ ਰਹੇ ਨੇ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ, ਕਿਸ ਤੂੰ ਪੁਰਖ ਜੋਰੂ ਕੌਣ ਕਹੀਐ, ਸਰਬ ਨਿਰੰਤਰ ਰਵ ਰਹਿਆ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ। ਬ੍ਰਹਮਾ ਵੀ ਸਾਰੀ ਸ੍ਰਿਸ਼ਟੀ ਨੂੰ ਭਾਲਦਾ ਭਾਲਦਾ ਮੈਂ ਵੇਖਾਂ ਰੱਬ ਦਾ ਅੰਤ ਲੱਭਾਂ, ਨਹੀਂ ਲੱਭ ਸਕਿਆ। ਬਚਨ ਸੁਣ ਲੈਣੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਆਗੈ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਪਿਆ, ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਭਖ ਲਾਏ ਜੇ ਅਸੀਂ ਕੀਆ, ਕਹਿ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦੀ। ਸਮੁੰਦਰ ਨੂੰ ਰਿੜਕਣ ਵਾਲੇ ਲੋਕ ਵੀ ਤਰ੍ਹਾਂ ਤਰ੍ਹਾਂ ਦੇ ਰਤਨ ਕੱਢ ਲਏ ਵੰਡ ਲਏ, ਅੰਤ ਨਹੀਂ ਪਾ ਸਕੇ ਉਸ ਪਰਮੇਸ਼ਰ ਦਾ, ਉਹਦੀ ਮਹਿਮਾ ਦਾ ਕੋਈ ਅੰਤ ਨਹੀਂ ਹੈ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ, ਓੜਕ ਲੱਖ ਕਰੋੜ ਭਰਮ ਭੁਲਾਇਆ, ਲੱਖਾਂ ਕਰੋੜਾਂ ਨੂੰ ਵੀ ਪਰਮਾਤਮਾ ਦੀ ਓੜਕ ਭਾਵ ਅੰਤ ਨਹੀਂ ਲੱਭੀ, ਭਰਮ ਵਿੱਚ ਹੀ ਸਾਰੇ ਦੇ ਸਾਰੇ ਲੋਕ ਭੁੱਲੇ ਰਹੇ, ਭਟਕਦੇ ਰਹੇ, ਜਿਹੜੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਆਦ ਵੱਡਾ ਵਿਸਮਾਦ ਨਾ ਅੰਤ ਸੁਣਾਇਆ, ਉਹ ਆਦ ਪੁਰਖ ਪਰਮਾਤਮਾ ਪਰਮੇਸ਼ਰ ਵੱਡਾ ਅਸਚਰਜ ਰੂਪ ਹੈ ਤੇ ਅੰਤ ਸੁਣਾਇਆ ਹੀ ਨਹੀਂ, ਉਹਨੇ ਆਪਣਾ ਅੰਤ ਕਿਸੇ ਨੂੰ ਦੱਸਿਆ ਹੀ ਨਹੀਂ, ਤੇ ਇੱਥੇ ਜਾ ਕੇ ਮੇਰੀ ਸ਼ਕਤੀ ਦਾ ਅੰਤ ਹੋ ਜਾਂਦਾ, ਐਂਡ ਹੋ ਜਾਂਦਾ ਵੀ ਇਹਦੇ ਤੋਂ ਬਾਅਦ ਮੈਂ ਨਹੀਂ ਹੈਗਾ। ਇਹ ਕਿਸੇ ਨੂੰ ਨਹੀਂ ਉਹਨੇ ਦੱਸਿਆ, ਕਿਸੇ ਨੂੰ ਨਹੀਂ ਸਮਝਿਆ। ਹਾਥ ਨਾ ਪਾਰਾ ਵਾਰ ਲਹਿਰੀ ਛਾਇਆ, ਉਹ ਅਕਾਲ ਪੁਰਖ ਰੂਪ ਸਾਗਰ ਦਾ ਪਾਰਾਵਾਰ ਕੋਈ ਨਹੀਂ, ਅੰਤ ਕੋਈ ਨਹੀਂ, ਉਹਦੇ ਆਨੰਦ ਦੀਆਂ ਲਹਿਰਾਂ ਦਾ ਵੀ ਕੋਈ ਅੰਤ ਨਹੀਂ, ਆਨੰਦ ਦੀਆਂ ਲਹਿਰਾਂ ਨਾਲ ਹੀ ਛਾ ਰਿਹਾ ਉਹ ਸਾਰੇ ਦੇ ਸਾਰੇ ਜਗਤ ਵਿੱਚ, ਉਹਨੇ ਆਪਣਾ ਆਨੰਦ ਹੀ ਆਨੰਦ ਵਰਤਾਇਆ। ਜਿਹੜੇ ਉਹਦੇ ਚਰਨਾਂ ਨਾਲ ਜੁੜਦੇ ਬੰਦਗੀ ਕਰਦੇ, ਆਨੰਦ ਹੀ ਆਨੰਦ ਛਾ ਜਾਂਦਾ, ਖੁਸ਼ੀਆਂ ਹੀ ਖੁਸ਼ੀਆਂ, ਖੇੜਾ ਹੀ ਖੇੜਾ ਛਾ ਜਾਂਦਾ, ਪਰ ਉਹਦਾ ਭੇਤ ਕੋਈ ਵੀ ਨਹੀਂ ਪਾ ਸਕਦਾ। ਆਨੰਦ ਮਾਣ ਸਕਦੇ ਨੇ, ਭੇਤ ਨਹੀਂ ਪਾ ਸਕਦੇ। ਇੱਕ ਕਵਾਓ ਪਸਾਓ ਨਾ ਅਲੱਖ ਲਖਾਇਆ, ਆਪਣੇ ਇੱਕ ਕਵਾਓ, ਇੱਕ ਵਾਕ ਤੋਂ ਹੀ ਕੀਤਾ ਪਸਾਓ, ਇੱਕੋ ਕਵਾਓ, ਇੱਕ ਵਾਕ ਤੋਂ ਹੀ ਆਪਣਾ ਸਾਰੇ ਦਾ ਸਾਰਾ ਕੁਦਰਤ ਦਾ ਪਸਾਰਾ ਉਹਨੇ ਪਸਾਰ ਦਿੱਤਾ ਹੈ। ਆਪ ਅਲੱਖ ਹੈ, ਕਿਸੇ ਕੋਲੋਂ ਲਖਿਆ ਨਹੀਂ ਜਾ ਸਕਦਾ, ਭੇਤ ਨਹੀਂ ਪਾਇਆ ਜਾ ਸਕਦਾ। ਕਾਦਰ ਨੂੰ ਕੁਰਬਾਨ ਕੁਦਰਤ ਮਾਇਆ, ਉਸ ਕਰਤਾਰ ਤੋਂ ਤੇ ਅਸੀਂ ਵਾਰਨੇ ਜਾਂਦੇ ਹੀ ਹਾਂ, ਕਹਿੰਦੇ ਜਿਸ ਦੀ ਰਚੀ ਐਡੀ ਵੱਡੀ ਮਾਇਆ ਤੇ ਕੁਦਰਤ ਸ਼ਕਤੀ ਹੈ, ਇਸ ਨੂੰ ਵੀ ਸੰਸਾਰ ਜਗਤ ਵਿੱਚ ਕੋਈ ਨਹੀਂ ਜਾਣ ਸਕਦਾ। ਪਰਮਾਤਮਾ ਦੀ ਕੁਦਰਤ ਤੋਂ ਵੀ ਕੁਰਬਾਨ, ਉਸ ਕਾਦਰ ਤੋਂ ਵੀ ਕੁਰਬਾਨ ਜਿਸ ਨੇ ਐਡਾ ਵੱਡਾ ਸੰਸਾਰ, ਐਡਾ ਵੱਡਾ ਜਗਤ, ਐਡੀ ਵੱਡੀ ਸ੍ਰਿਸ਼ਟੀ ਤੇ ਕਾਇਨਾਤ ਪਰਮੇਸ਼ਰ ਨੇ ਪੈਦਾ ਕੀਤੀ ਹੈ, ਉਹਦੇ ਤੋਂ ਵੀ ਬਲਿਹਾਰ ਤੇ ਸਦਕੇ ਜਾਂਦੇ ਹਾਂ। ਆਪੇ ਜਾਣੇ ਆਪ ਗੁਰ ਸਮਝਾਇਆ, ਬੜੀ ਪਿਆਰੀ ਬਾਤ ਆਖੀ, ਤਤ ਦੀ ਗੱਲ ਕਹਿੰਦੇ, ਆਪੇ ਜਾਣੇ ਆਪ ਗੁਰ ਸਮਝਾਇਆ, ਸਾਨੂੰ ਤੇ ਗੁਰੂ ਨੇ ਇਹ ਸਮਝਾਇਆ ਹੋਇਆ। ਭਾਈ ਸਾਹਿਬ ਜੀ ਕਹਿ ਰਹੇ, ਭਾਈ ਗੁਰਦਾਸ ਜੀ ਕਹਿੰਦੇ, ਸਾਨੂੰ ਤਾਂ ਗੁਰੂ ਨੇ ਇਹ ਸਮਝਾਇਆ ਵਾ, ਕੀ ਇਹ ਸਮਝਾਇਆ? ਵੀ ਆਪੇ ਜਾਣੇ ਆਪ, ਪਰਮਾਤਮਾ ਆਪਣੀ ਸ਼ਕਤੀ ਨੂੰ ਆਪ ਹੀ ਜਾਣਦਾ ਹੈ, ਉਹਨੂੰ ਕੋਈ ਹੋਰ ਦੂਜਾ ਬਿਆਨ ਨਹੀਂ ਕਰ ਸਕਦਾ। ਵਾਰ 22 ਦੀ ਪੌੜੀ 4 ਵਿੱਚ ਅੰਮ੍ਰਿਤ ਬਚਨ, ਸ੍ਰਿਸ਼ਟੀ ਦੀ ਰਚਨਾ ਜਿਵੇਂ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਨੇ ਕੀਤੀ ਹੈ, ਉਸ ਮਹਿਮਾ ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਨੇ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ, ਪਵਣੋ ਪਾਣੀ ਸਾਚ ਸੀਸ ਨਿਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋਂ ਉਪਜੀ ਅੱਗ ਵਣ ਖੰਡ ਛਾਇਆ, ਅੱਗੋਂ ਹੁੰਦੀ ਬਿਰਖ ਸੋ ਫਲ ਫਲਾਇਆ, ਪਾਉਣ ਪਾਣੀ ਬੈਸੰਤਰ ਮੇਲ ਮਿਲਾਇਆ, ਆਦ ਪੁਰਖ ਆਦੇਸ਼ ਖੇਲ ਰਚਾਇਆ, ਆਦ ਪੁਰਖ ਆਦੇਸ਼ ਖੇਲ ਰਚਾਇਆ। ਸੱਚਾ ਸਿਰਜਣਹਾਰ ਸੱਚ ਸਮਾਇਆ, ਉਹ ਸੱਚਾ ਪਰਮਾਤਮਾ ਜਿਸ ਨੇ ਇਸ ਜਗਤ ਦੀ ਸਿਰਜਣਾ ਕੀਤੀ ਹੈ। ਜਗਤ ਦਾ ਰਚਣਹਾਰ ਸੱਚਾ ਪ੍ਰਭੂ ਸੱਚ ਰੂਪ ਹੋ ਕੇ ਹੀ ਇਸ ਰਚਨਾ ਦੇ ਵਿੱਚ ਸਾਜੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਹੈ। ਸੰਸਾਰ ਨਾਲੋਂ ਵੱਖਰਾ ਨਹੀਂ, ਜਗਤ ਵਿੱਚ ਹੀ ਵੱਸਦਾ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਤੇ ਸਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਹੋਰ ਵੀ ਬਚਨ ਉਚਾਰਦੇ ਨੇ, ਆਪ ਸੱਤ ਕੀਆ ਸਭ ਸੱਤ, ਇਸ ਪ੍ਰਭ ਤੇ ਸਗਲੀ ਉਤਪਤ। ਉਸ ਨਿਰੰਕਾਰ ਪ੍ਰਭੂ ਤੋਂ ਹੀ ਸੰਸਾਰ ਦੀ ਉਤਪਤੀ ਹੈ। ਆਪ ਵੀ ਸੱਚਾ ਅਤੇ ਜਗਤ ਪਸਾਰਾ ਵੀ ਉਸ ਨਿਰੰਕਾਰ ਸੱਚੇ ਪ੍ਰਭੂ ਦਾ ਹੀ ਪਸਾਰਿਆ, ਤੇ ਸੱਚਾ ਪ੍ਰਭੂ ਹੀ ਜਗਤ ਵਿੱਚ ਵੱਸ ਕੇ ਸੱਚ ਸਰੂਪ ਸੰਸਾਰ ਵਿੱਚ ਟਿਕਿਆ ਹੋਇਆ ਹੈ। ਸੱਚੋਂ ਪਾਉਣ ਉਪਾਏ ਘੱਟ ਘੱਟ ਛਾਇਆ। ਸੱਚ ਤੋਂ ਹੀ ਭਾਵ ਉਸ ਵਾਹਿਗੁਰੂ ਤੋਂ ਹੀ ਪਾਉਣ ਉਪਾਏ, ਪਾਉਣ ਦਾ ਮਤਲਬ ਵਾਯੂ ਹਵਾ, ਹਵਾ ਨੂੰ ਬਣਾਇਆ ਜੋ ਘਟਾਂ ਘਟਾਂ ਵਿਖੇ ਪ੍ਰਾਣ ਰੂਪ ਹੋ ਕੇ ਛਾ ਰਿਹਾ ਹੈ। ਹਵਾ ਨਾਲ ਸਵਾਸ ਚੱਲਦੇ ਨੇ ਨਾ ਸਾਰਿਆਂ ਦੇ। ਕਹਿਣ ਲੱਗੇ ਹਵਾ ਵੀ ਉਹਨੇ ਬਣਾਈ ਤੇ ਹਵਾ ਦੇ ਵਿੱਚ ਵੀ ਆਪ ਵੱਸ ਰਿਹਾ ਹੈ। ਧਿਆਨ ਰੱਖਣਾ, ਹਵਾ ਰੱਬ ਨੇ ਪੈਦਾ ਕੀਤੀ ਪਰ ਹਵਾ ਰੂਪ ਵਿੱਚ ਹੋ ਕੇ ਵੀ ਸਾਰਿਆਂ ਨੂੰ ਸਵਾਸ ਦੇ ਰਿਹਾ ਤੇ ਹਰ ਘਟਾਂ ਘਟਾਂ ਦੇ ਵਿੱਚ, ਹਰੇਕ ਸਰੀਰ ਦੇ ਵਿੱਚ, ਤਨ ਦੇ ਵਿੱਚ ਪ੍ਰਾਣ ਰੂਪ ਹੋ ਕੇ ਸਾਰਿਆਂ ਵਿੱਚ ਛਾ ਰਿਹਾ ਹੈ, ਸਾਰਿਆਂ ਵਿੱਚ ਰਮਿਆ ਹੋਇਆ। ਹਵਾ ਰੂਪ ਵੀ ਆਪ ਹੈ, ਆਪ ਹੀ ਹਵਾ ਪੈਦਾ ਕੀਤੀ, ਆਪ ਹੀ ਸਾਰਿਆਂ ਦੇ ਅੰਦਰ ਸਵਾਸ ਬਣ ਕੇ ਚੱਲ ਰਿਹਾ ਹੈ ਪਰਮਾਤਮਾ। ਪਵਨੋ ਪਾਣੀ ਸਾਜ ਸੀਸ ਨਵਾਇਆ। ਕਹਿੰਦੇ ਪੌਣ ਤੋਂ ਜਲ ਬਣਾਇਆ, ਜਲ ਨੇ ਵੀ ਪਰਮਾਤਮਾ ਨੂੰ ਸੀਸ ਨਵਾ ਦਿੱਤਾ ਤੇ ਜਲ ਰੂਪ ਵੀ ਆਪ ਹੈ, ਸਾਰਿਆਂ ਨੂੰ ਠੰਡਕ ਤੇ ਸ਼ਾਂਤੀ ਦੇ ਰਿਹਾ ਹੈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਸਤਿਗੁਰੂ ਪਾਤਸ਼ਾਹ ਜੀ ਵੀ ਇਹ ਬਚਨ ਪਾਵਨ ਬਾਣੀ ਵਿੱਚ ਦੱਸ ਰਹੇ ਨੇ, ਜਿਸ ਦੀ ਵਿਆਖਿਆ ਭਾਈ ਗੁਰਦਾਸ ਜੀ ਕਰ ਰਹੇ ਹਨ। ਤੁਲਹਾ ਧਰਤ ਬਣਾਏ ਨੀਰ ਤਰਾਇਆ। ਹੁਣ ਪਾਣੀ ਦੇ ਟਿਕਣ ਲਈ ਧਰਤੀ ਦੀ ਲੋੜ ਸੀ, ਇਸ ਲਈ ਪਾਣੀ ਔਰ ਹੋਰ ਚੀਜ਼ਾਂ ਲਈ ਆਸਰਾ ਰੂਪੀ ਧਰਤ ਬਣਾਈ ਤੇ ਪਾਣੀ ਸਾਰਿਆਂ ਨੂੰ ਉਸ ਦੇ ਉੱਤੇ ਤਾਰਿਆ। ਭਾਵ ਪਾਣੀ ਦੇ ਉੱਤੇ ਹੁਣ ਸਾਧ ਸੰਗਤ ਨਦੀਆਂ ਆਦਿਕ ਵਿੱਚ, ਨਦੀਆਂ ਦੇ ਵਿੱਚ, ਦਰਿਆਵਾਂ ਤੇ ਸਮੁੰਦਰਾਂ ਦੇ ਵਿੱਚ ਬੇੜੇ ਤਰ ਰਹੇ। ਤੁਲਹਾ ਬੇੜੀਆਂ ਬਣਾਈਆਂ, ਆ ਦਰਖਤ ਆਦਿਕ ਉਹਨੇ ਬਣਾਏ, ਦਰਖਤਾਂ ਤੋਂ ਫਿਰ ਬੇੜੀਆਂ ਬਣੀਆਂ, ਬੋਹਿਥ ਬਣੇ, ਉਹਨਾਂ ਨਾਲ ਲੋਕ ਪਾਰ ਜਾ ਰਹੇ ਨੇ। ਭਾਵ ਨਿਰੰਕਾਰ ਪਰਮੇਸ਼ਰ, ਇਹ ਹਵਾ ਤੂੰ ਬਣਾਈ, ਪਾਣੀ ਤੂੰ ਬਣਾਇਆ, ਇਹ ਧਰਤੀ ਤੂੰ ਬਣਾਈ, ਇਹ ਦਰਖਤ, ਇਹ ਬਨਸਪਤੀ ਆਦਿਕ ਤੂੰ ਬਣਾਈ, ਜਿਹੜੇ ਨਦੀਆਂ ਦੇ ਉੱਤੇ, ਸਮੁੰਦਰਾਂ, ਦਰਿਆਵਾਂ ਦੇ ਪਾਣੀਆਂ ਤੇ ਬੇੜੀਆਂ ਬਣ ਕੇ ਤਰ ਰਹੇ ਨੇ, ਇਹ ਸਾਰੇ ਦਾ ਸਾਰਾ ਕੁਛ ਤੇਰਾ ਆਪਣਾ ਪੈਦਾ ਕੀਤਾ ਹੋਇਆ ਹੈ। ਚਾਰ ਚੁਫੇਰੇ ਪਾਣੀ ਬਣਾ ਦਿੱਤਾ, ਕਿਧਰੇ ਧਰਤੀ ਬਣਾ ਦਿੱਤੀ, ਧਰਤੀ ਨੂੰ ਪਾਣੀ ਦੇ ਵਿੱਚ ਟਿਕਾਇਆ ਆ ਤੇ ਪਾਣੀ ਨੂੰ ਧਰਤੀ ਦੇ ਆਲੇ ਦੁਆਲੇ ਟਿਕਾਇਆ। ਇਹ ਸਾਰੀ ਦੀ ਸਾਰੀ ਪਰਮਾਤਮਾ ਤੇਰੀ ਆਪਣੀ ਕੁਦਰਤ ਹੈ, ਇਹ ਸਾਰੇ ਦਾ ਸਾਰਾ ਕੁਛ ਤੇਰਾ ਆਪਣਾ ਹੈ। ਧਰਤੀ ਨੂੰ ਪਾਣੀ 'ਚ ਟਿਕਾਇਆ, ਪਾਣੀ ਨੂੰ ਧਰਤੀ ਦੇ ਆਸਰੇ ਨਾਲ ਆਲੇ ਦੁਆਲਿਓਂ ਕੰਢੇ ਲਾ ਕੇ ਟਿਕਾਇਆ ਤੇ ਬੇੜੀ ਵੀ ਬਣਾ ਦਿੱਤੀ ਤੇ ਬੇੜੀਆਂ ਪਾਣੀ ਤੇ ਤਰ ਰਹੀਆਂ ਨੇ। ਇਹ ਵੀ ਨਿਰੰਕਾਰ ਪਰਮੇਸ਼ਰ, ਸਾਰੇ ਦਾ ਸਾਰਾ ਕੁਛ ਤੂੰ ਹੀ ਸਿਰਜਿਆ ਹੈ, ਤੂੰ ਹੀ ਸਾਰੇ ਦਾ ਸਾਰਾ ਕੁਛ ਬਣਾਇਆ ਹੈ, ਤੇਰੀ ਕੁਦਰਤ ਹੈ ਆਪਣੀ। ਨੀਰੋਂ ਉਪਜੀ ਅੱਗ ਵਣ ਖੰਡ ਛਾਇਆ। ਪਾਣੀ ਤੋਂ ਅੱਗ ਪੈਦਾ ਹੋਈ, ਜੋ ਖੰਡ ਮਹਾਂਦੀਪ ਤੇ ਉਹਨਾਂ ਪਰ ਬਣ ਛਾ ਗਏ, ਜੰਗਲ ਬਣ ਗਏ। ਸਮੁੰਦਰਾਂ ਵਿੱਚ ਬੜਵਾ ਅਗਨੀ ਦੇ ਬਲ ਨਾਲ ਬੜੇ ਬੜੇ ਮਹਾਂਦੀਪ ਬਣ ਗਏ ਤੇ ਫਿਰ ਪਾਣੀ ਕਰਕੇ ਹੀ ਬਣਾ ਕੇ ਨਾਲ ਛਾ ਗਏ। ਸਮੁੰਦਰ ਦੇ ਵਿੱਚ ਵੀ ਸਤਸੰਗ ਤੇ ਇੱਕ ਅਗਨੀ ਹੈ, ਉਹਨੂੰ ਬੜਵਾ ਅਗਨੀ ਆਖਦੇ ਹਨ। ਇਹ ਵੀ ਉਸ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਹੀ ਪੈਦਾ ਕੀਤੀ ਹੈ। ਭਾਵ ਦੱਸ ਰਹੇ ਹਨ ਅਕਾਲ ਪੁਰਖ ਵਾਹਿਗੁਰੂ, ਇਹ ਸਾਰੇ ਦੀ ਸਾਰੀ ਤੇਰੀ ਆਪਣੀ ਕੁਦਰਤ ਹੈ। ਅੱਗੀ ਹੋਣ ਦੀ ਬਿਰਖ ਸੋ ਫਲ ਫਲਾਇਆ। ਇਸ ਤੋਂ ਅੱਗੇ ਫਿਰ ਚੰਗੇ ਫਲਾਂ ਵਾਲੇ ਦਰਖਤ ਪੈਦਾ ਕੀਤੇ ਤੇ ਉਹਨਾਂ ਦਰਖਤਾਂ ਦੇ ਵਿੱਚ ਵੀ ਅੱਗ ਮੌਜੂਦ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਸਮੁੰਦਰ ਦੇ ਵਿੱਚ ਪਾਣੀ ਵਿੱਚ ਅਗਨੀ ਬਣਾਤੀ, ਬੜਵਾ ਅਗਨੀ ਕਹਿੰਦੇ ਨੇ ਉਸਨੂੰ। ਦਰਖਤਾਂ ਦੇ ਵਿੱਚ ਵੀ ਅੱਗ ਪੈਦਾ ਕਰ ਦਿੱਤੀ, ਦਰਖਤਾਂ ਨੂੰ ਸਾੜਦੀ ਨਹੀਂ ਹੈ। ਜਦੋਂ ਕਿਤੇ ਅੱਗ ਬਾਲੀਏ ਤਾਂ ਉਹਨਾਂ ਦਰਖਤਾਂ ਨੂੰ ਸੜੂਗੀ, ਤਾਂ ਸਾੜੇਗੀ ਉਹਨਾਂ ਨੂੰ। ਸਮੁੰਦਰ ਦੇ ਵਿੱਚ ਬੜਵਾ ਅਗਨੀ ਹੈ, ਪਾਣੀ ਦਾ ਤੇ ਅੱਗ ਦਾ ਵਿਰੋਧ ਆ, ਇੱਕੋ ਜਗ੍ਹਾ ਤੇ ਰੱਖਿਆ, ਲੱਕੜ ਤੇ ਅੱਗ ਦਾ ਵਿਰੋਧ ਆ, ਇੱਕ ਦੂਜੇ ਨਾਲ ਅੱਗ ਲੱਕੜ ਨੂੰ ਸਾੜ ਦਿੰਦੀ ਹੈ ਪਰ ਰਹਿੰਦੀ ਵੀ ਲੱਕੜ ਦੇ ਵਿੱਚ ਆ। ਸਤਿ ਸੰਗਤ, ਭਾਈ ਗੁਰਦਾਸ ਜੀ ਦੇ ਬਚਨ ਹੁਣ ਸੁਣਦੇ, ਕਹਿੰਦੇ ਪਰਮਾਤਮਾ ਕੀ ਦੱਸੀਏ ਤੇਰੀ ਕੁਦਰਤ ਬਾਰੇ, ਕੀ ਕਰੀਏ ਤੇਰੇ ਬਾਰੇ ਚ ਬਿਆਨ, ਕੀ ਤੇਰੀ ਮਹਿਮਾ ਦਾ ਵਰਣਨ ਕਰੀਏ ਵੀ ਤੂੰ ਸੰਸਾਰ ਜਗਤ ਵਿੱਚ ਕੀ ਕੁਛ ਪੈਦਾ ਕੀਤਾ ਹੈ, ਸਾਰਿਆਂ ਨੂੰ ਫਿਰ ਆਪਣੇ ਹੁਕਮ ਦੇ ਵਿੱਚ ਟਿਕਾ ਕੇ ਰੱਖਿਆ। ਇਹ ਸਾਰੇ ਉਹਦੀ ਰਜ਼ਾ ਵਿੱਚ ਨੇ। ਪੌਣ ਪਾਣੀ ਬੈਸੰਤਰ ਮੇਲ ਮਿਲਾਇਆ, ਇਹ ਸਭ ਕੁਝ ਹਵਾ ਪਾਣੀ ਤੇ ਬਸੰਤਰ ਦਾ ਮੇਲ ਉਸ ਨਿਰੰਕਾਰ ਪਰਮਾਤਮਾ ਨੇ ਹੀ ਮਿਲਾਇਆ ਹੈ ਜੋ ਕੁਝ ਅਸੀਂ ਸੰਸਾਰ ਜਗਤ ਵਿੱਚ ਵੇਖ ਰਹੇ ਹਾਂ। ਆਦ ਪੁਰਖ ਆਦੇਸ਼ ਖੇਲ ਰਚਾਇਆ, ਉਸ ਆਦ ਪੁਰਖ ਪਰਮਾਤਮਾ ਨੂੰ ਹੀ ਨਮਸਕਾਰ ਹੈ ਜਿਸ ਨੇ ਸਾਰੇ ਦਾ ਸਾਰਾ ਖੇਲ ਤਮਾਸ਼ਾ ਰਚਿਆ। ਇਹ ਉਸੇ ਪਰਮਾਤਮਾ ਦਾ ਹੀ ਰਚਿਆ ਹੋਇਆ ਤਮਾਸ਼ਾ ਹੈ, ਉਸੇ ਦੀ ਹੀ ਰਚੀ ਹੋਈ ਰਚਨਾ ਦੀ ਖੇਡ ਹੈ, ਕੋਈ ਵੀ ਉਹਦਾ ਅੰਤ ਨਹੀਂ ਪਾ ਸਕਦਾ, ਸਿਰਫ ਉਹਨੂੰ ਨਮਸਕਾਰ ਹੀ ਕੀਤੀ ਜਾ ਸਕਦੀ ਹੈ, ਸਿਰਫ ਉਹਦੇ ਅੱਗੇ ਸਿਰ ਹੀ ਝੁਕਾ ਕੇ ਉਹਨੂੰ ਡੰਡੌਤ ਕੀਤੀ ਜਾ ਸਕਦੀ ਹੈ, ਉਹਦੀ ਰਚਨਾ ਦਾ ਕੋਈ ਵੀ ਪਾਰਾਵਾਰ ਤੇ ਅੰਤ ਨਹੀਂ ਪਾਇਆ ਜਾ ਸਕਦਾ।